ਗੁਰੂ ਰੂਪ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਸਾਹਿਬ ਭਾਈ ਵੀਰ ਸਿੰਘ ਜੀ ਦੀ ਇੱਕ ਅਮੋਲਕ ਲਿਖਤ ਹੈ, ਟਿੱਕੇ ਦੀ ਵਾਰ ਅਤੇ ਭਾਈ ਲੱਦਾ ਪਰਉਪਕਾਰੀ। ਆਓ ਉਸ ਦਾ ਅਗਲਾ ਹਿੱਸਾ ਸਰਵਣ ਕਰਨ ਦੀ ਕੋਸ਼ਿਸ਼ ਕਰੀਏ ਜੀ। ਪਿਛਲੇ ਹਿੱਸੇ ਵਿੱਚ ਜਦੋਂ ਭਾਈ ਸੱਤਾ ਅਤੇ ਬਲਵੰਡਾ ਨੂੰ ਵਿਆਹ ਲਈ ਮਨਮਰਜ਼ੀ ਦੀ ਰਕਮ ਨਹੀਂ ਮਿਲੀ ਤਾਂ ਉਹਨਾਂ ਨੇ ਕਿਹਾ ਕਿ ਹੁਣ ਦੇਖਾਂਗੇ, ਜਿਸ ਵੇਲੇ ਗੁਰੂ ਗੁਰਿਆਈ ਕਰ ਲਏਗਾ, ਅਸੀਂ ਜਿਸ ਸੋਢੀ ਦੇ ਅੱਗੇ ਸਾਸ ਖੋਲ੍ਹਾਂਗੇ ਉਸੇ ਨੂੰ ਗੁਰੂ ਬਣਾ ਦਿਖਾਵਾਂਗੇ, ਗੱਲ ਹੀ ਕਾਹਦੀ ਹੈ। ਇਸ ਤਰ੍ਹਾਂ ਦੀ ਨਿੰਦਿਆ ਅਪਮਾਨ ਅਤੇ ਹਉਂ ਦੇ ਵਾਕ ਆਖੇ 'ਤੇ ਕਰ ਬੈਠ ਰਹੇ। ਦੂਜੇ ਦਿਨ ਜਦ ਦੀਵਾਨ ਵਿੱਚ ਨਾ ਆਏ ਤਾਂ ਸਭ ਤੇ ਜਾਣੇ ਆਪਸ ਕੋ ਮੰਦਾ ਦੇ ਅਸੂਲ ਦੇ ਰਚਨਹਾਰੇ ਸ੍ਰੀ ਗੁਰੂ ਜੀ ਨੇ ਇੱਕ ਸਿੱਖ ਨੂੰ ਉਹਨਾਂ ਦੇ ਘਰ ਸੱਦਣ ਵਾਸਤੇ ਭੇਜਿਆ। ਆਓ ਉਸ ਤੋਂ ਅੱਗੇ ਸਰਵਣ ਕਰਨ ਦੀ ਕੋਸ਼ਿਸ਼ ਕਰੀਏ ਜੀ। ਗੁਰੂ ਜੀ ਨੇ ਇੱਕ ਸਿੱਖ ਨੂੰ ਉਹਨਾਂ ਦੇ ਘਰ ਸੱਦਣ ਵਾਸਤੇ ਭੇਜਿਆ, ਪਰ ਉਹ ਨਾ ਆਏ ਅਤੇ ਆਖਣ ਲੱਗੇ, ਡਿੱਠਾ ਜੇ ਅੱਜ ਮਲੂਮ ਪਈ ਹੈ ਗੁਰੂ ਨੂੰ, ਅਜੇ ਅੱਗੋਂ ਅੱਗੋਂ ਪਤਾ ਲੱਗੇਗਾ ਕਿ ਗੁਰੂ ਕੀ ਸੀ ਅਤੇ ਅਸੀਂ ਉਸਦੀ ਗੁਰਿਆਈ ਕਾਇਮ ਕਰਨ ਵਿੱਚ ਕੀ ਸਾਂਗੇ। ਹੁਣ ਇਕੱਲੇ ਬੈਠੇ ਹੋਣਗੇ ਅਤੇ ਸਿੱਖ ਕੋਈ ਆਇਆ ਨਹੀਂ ਹੋਣਾ। ਸਾਡੀ ਹੀ ਮਹਿਮਾ ਸੀ ਜਿਸ ਨੇ ਗੁਰੂ ਬਣਾ ਦਿੱਤਾ ਸੀ, ਅੱਜ ਮਹਿਮਾ ਕੌਣ ਕਰੇ ਅਤੇ ਗੁਰੂ ਕੌਣ ਬਣਾਵੇ। ਸਿੱਖ ਨੇ ਸਮਝਾਇਆ ਕਿ ਇਸ ਤਰ੍ਹਾਂ ਦੇ ਓਛੇ ਵਾਕ ਸਰਬੱਗਾਂ ਦੇ ਸਾਹਮਣੇ ਨਹੀਂ ਕਹੀਦੇ। ਗੁਰੂ ਤੁਹਾਡੇ ਪਰ ਪ੍ਰਸੰਨ ਹਨ, ਇਸ ਗੱਲ ਦਾ ਲਾਭ ਉਠਾਓ, ਅਨਾਦਰ ਕਰਕੇ ਆਪਣਾ ਆਦਰ ਨਾ ਗੁਆਓ। ਸਿੱਖ ਸਮਝ ਸਮਝਾ ਕੇ ਹਾਰ ਗਿਆ, ਪਰ ਉਹਨਾਂ ਨੇ ਕੱਖ ਪਰਵਾਹ ਨਾ ਕੀਤੀ। ਜਿਉਂ ਜਿਉਂ ਸਿੱਖ ਨੇ ਮਿੰਨਤਾਂ ਕੀਤੀਆਂ ਤਿਉਂ ਤਿਉਂ ਉਹਨਾਂ ਦਾ ਮਨ ਹੰਕਾਰ ਦੇ ਗੱਡੇ ਚੜਿਆ। ਛੇਕੜ ਸਿੱਖ ਲਾਚਾਰ ਹੋ ਕੇ ਮੁੜ ਗਿਆ। ਛਿਮਾਂ ਦਾ ਰੂਪ ਗੁਰੂ ਜੀ ਨੇ ਆਪਣੀ ਨਿੰਦਿਆ ਸੁਣ ਕੇ ਕੁਛ ਨਹੀਂ ਕਿਹਾ, ਮੁਸਕਰਾ ਦਿੱਤਾ ਅਤੇ ਇੱਕ ਹੋਰ ਸਿੱਖ ਨੂੰ ਕਿਹਾ ਕਿ ਜਾਓ ਬਈ, ਅਸੀਂ ਸ਼ਬਦ ਦੇ ਰਸੀਏ ਹਾਂ, ਸ਼ਬਦ ਦੇ ਰਸ ਬੰਨਣ ਵਾਲਿਆਂ ਨੂੰ ਮਨਾ ਲਿਆਓ। ਉਹ ਸਿੱਖ ਵੀ ਗਿਆ, ਜਾ ਕੇ ਸਮਝਾਇਆ ਕਿ ਚੱਲ ਕੇ ਕੀਰਤਨ ਕਰੋ, ਪਰ ਉਹ ਰੁਪਇਆਂ ਦੇ ਭੁੱਖੇ ਤੋੜੇ ਮੰਗਣ। ਅਸੂਲ ਦੇ ਪੱਕੇ ਸ੍ਰੀ ਗੁਰੂ ਜੀ ਨਹੀਂ ਹੋਤ ਕਛ ਦੋਊ ਬਾਰਾ, ਕਰਨੇ ਹਾਰ ਨਾ ਪੂਲਨ ਹਾਰਾ, ਜੋ ਕਹਿ ਚੁੱਕੇ ਸਨ ਪੂਰਾ ਕਰ ਚੁੱਕੇ ਸਨ, ਹੋਰ ਉਹਨਾਂ ਦੇ ਲਾਲਚ ਦੀ ਅੱਗ ਨੂੰ ਕਿਸ ਤਰ੍ਹਾਂ ਪੂਰਾ ਕਰਦੇ। ਪਰ ਉਹਨਾਂ ਦਾ ਸਨਮਾਨ ਅਤੇ ਆਦਰ ਕਰਨੇ ਨੂੰ ਅਤੇ ਬਿਰਥਾ ਰੰਜ ਨੂੰ ਜੋ ਉਹਨਾਂ ਦੀ ਆਪਣੀ ਵਧੀ ਹੋਈ ਹਉਂ ਨੇ ਪੈਦਾ ਕਰ ਦਿੱਤਾ ਸੀ, ਦੂਰ ਕਰਨਾ ਚਾਹੁੰਦੇ ਸਨ। ਖਿਮਾ ਅਤੇ ਪ੍ਰੇਮ ਦਾ ਰੂਪ ਆਪਣੀ ਨਿੰਦਿਆ ਸੁਣ ਕੇ ਵੀ ਖੁਣਸ ਨਹੀਂ ਖਾ ਗਏ, ਫਿਰ ਇੱਕ ਹੋਰ ਸਿੱਖ ਨੂੰ ਕਲਿਆ। ਇਸ ਸਿੱਖ ਦੀ ਸਮਝੌਤੀ ਪਰ ਵੀ ਨਾ ਮੰਨੇ ਅਤੇ ਕਹਿਣ ਲੱਗੇ, ਹੁਣ ਜਿੰਨੀ ਵਾਹ ਹੈ ਲਾ ਲਓ, ਸਾਡੀ ਅਤੇ ਗੁਰੂ ਦੀ ਟੁੱਟ ਚੁੱਕੀ ਹੈ, ਅਸੀਂ ਆਪਣੇ ਘਰ ਆਰਾਮ ਕਰਾਂਗੇ, ਗੁਰੂ ਜੀ ਆਪਣੇ ਮੰਦਰਾਂ ਵਿੱਚ ਸੁੱਖ ਨਾਲ ਸਹਿਣਗੇ। ਸਿੱਖ ਨੇ ਕਿਹਾ, ਮਿੱਤਰੋ, ਕਾਰਜ ਕਰਨੇ ਵਾਲਾ ਪਰਮੇਸ਼ਰ ਹੈ, ਜਿਸ ਦਾ ਗੁਰੂ ਦੇ ਸਿਰ 'ਤੇ ਹੱਥ ਹੈ ਅਤੇ ਉਹੀ ਗੁਰੂ ਜੀ ਦੇ ਅੰਦਰ ਕਰਤਾ ਕਰਤਾਰ ਹੈ। ਤੁਸੀਂ ਗੁਰੂ ਨੂੰ ਕੇਵਲ ਸ਼ਬਦ ਕਰਕੇ ਚੰਗੇ ਲੱਗਦੇ ਹੋ, ਚੰਗੇ ਆਈ ਲੈ ਲਓ, ਮਾਨ ਕਰਕੇ ਆਪਣੇ ਬਣੇ ਹੋਏ ਮਾਨ ਦੀ ਹਾਨੀ ਨਾ ਕਰਾਓ। ਪਰ ਉਹਨਾਂ ਨੇ ਇੱਕ ਨਾ ਮੰਨੀ, ਜਾਂ ਕਿਰਪਾ ਰੂਪ ਗੁਰੂ ਜੀ ਨੇ ਫਿਰ ਉਹਨਾਂ ਦਾ ਅਣਮਨਪੁਣਾ ਅਤੇ ਆਪਣੀ ਨਿੰਦਾ ਸੁਣੀ ਤਾਂ ਅਜੇ ਵੀ ਕ੍ਰੋਧ ਨਹੀਂ ਕੀਤਾ। ਖਿਮਾ ਦਾ ਸਰੂਪ ਦੇਖੋ ਕੀ ਕਰਦੇ ਹਨ, ਉਹ ਜਗਤਾਰਨ ਆਏ, ਸ਼ਬਦ ਬ੍ਰਹਮ ਦਾ ਰੂਪ, ਬਾਣੀ ਦੇ ਰਚਨਹਾਰ, ਸੰਗੀਤ ਦੇ ਅਧਿਸ਼ਠਾਤਾ ਆਪ ਉੱਠ ਤੁਰੇ ਹਨ, ਰੁੱਠੇ ਹੋਏ ਗਵਈਆਂ ਨੂੰ ਗੁਰੂ ਜੀ ਮਨਾਉਣ ਆਪ ਚੱਲੇ ਹਨ, ਜਿਨ੍ਹਾਂ ਸਤਿਗੁਰਾਂ ਤੋਂ ਰਾਗ ਨੂੰ ਸਾਰਾ ਬਲ ਅਤੇ ਤਾਨ ਪ੍ਰਾਪਤ ਹੈ। ਸੰਗਤ ਹੈਰਾਨ ਹੈ ਕਿ ਸ੍ਰੀ ਗੁਰੂ ਜੀ ਆਪ ਕਿਉਂ ਤੁਰਨ ਲੱਗੇ ਹਨ, ਪਰ ਜਿਨ੍ਹਾਂ ਦੇ ਅੰਦਰ ਮੈਂ ਮੇਰੀ ਦੀ ਫੇਰੀ ਨਹੀਂ ਹੈ, ਜਿਨ੍ਹਾਂ ਨੇ ਆਪਸ ਕੋ ਜੋ ਜਾਣੇ ਨੀਚਾ ਸੋ ਗਨੀਏ ਸਭ ਤੇ ਉੱਚਾ ਦੇ ਵਾਕ ਕਹੇ ਹਨ, ਕੱਲ ਭੁੱਖੇ ਮਰਦੇ ਅਤੇ ਅੱਜ ਰਜਿਆਨ ਨਾਲ ਕੁਧਿਆਨ ਵਿੱਚ ਆ ਕੇ ਫਿੱਟ ਗਏ ਡੂਮਾਂ ਦੇ ਘਰ ਤੁਰੇ ਜਾ ਰਹੇ ਹਨ। ਸਤਿਗੁਰ ਨੂੰ ਉਹਨਾਂ ਦੇ ਅਵਗੁਣਾਂ ਵੱਲ ਤੱਕ ਨਹੀਂ, ਉਹਨਾਂ ਦੇ ਗੁਣ ਨਾਲ ਪਿਆਰ ਹੈ, ਪਰ ਉਹ ਡੂਮ ਕੀ ਸਮਝ ਰਹੇ ਹਨ, कि गुरु सानू प्रेम नाल अपना रहा है, नहीं, वो ख्याल करते हैं कि गुरु नू गर्ज है, अपनी कीर्ति दी लोड़ है, साढ़े बिना गुरु दा काज नहीं सौरदा ते कम नहीं सौरदा, इस करके आप भजा आ रहा है, हुण वेला है, अड़िका डाए ते तुणका दिओ ते फिर सदा लई साडा पासा उच्चा हो गया। गुरु ऐसा को साफ होके टुरेगा कि मन मन्ने मनोरथ पूरे सिद्ध कराया करांगे। ओ देखो भाई सालो दी धर्मसाल दे कोल सत्ते बलवंत दे घर अगे जोत निरंजनी जा खड़ोती है, दोहां दियां लोथां जीवन दे सूरज दे अगे आदर करन नू नहीं उठियां। ओ दाता जगत दाता शब्द दे अर्थ ते प्यार दे कारण आदर करन आया है, पर उना विच मान हठ ते हैंकण ने उना नू इना नहीं करन दिता कि घट तो घट लून दी लाज ही पए ते जी आया नू ही आख देन। हे जोत निरंजनी तन तेरे कौतक हन, तू तन है जिस विच इतनी खिमा धीरज ते प्यार है। श्री गुरु जी ने प्यार नाल कहा, हे शब्द दे सेवको तुसी क्यों गुस्से हो गए, दीवान विच अज सनमुख दीदारे क्यों नहीं देते, की कुछ पदार्थ पिछे रंज कीता है, पदार्थ आवन जान वाली शय है, जिन्ना मिलिया है इस नाल कारज करो, होर लोड़ां पैनियां हन फिर होर आवेगा होर मिलेगा, ये तां इसे तरह टुरदा गेड़ है। अगों गुस्से भरिया ने कहा, सानू 100 रुपया लज गया है, नित तेरे खजाने सुनींदे सन, डिठा तां कोई ना, भांडे ही मूंदे रहे, लखां आए ते गए टिकिया कख ना, ओ गुरु नानक दा खजाना केड़े कोठे दबिया है, असी हुण किते होर थे डेरा करांगे, किसे कदर वाले नू ताना सुनावांगे ते गुजारा टोरांगे, जिन्ना चिर तुहाडे कोल रहे हाँ अपनी विद्या दा नाश कीता है, तुहानू चेता विसर गया है, वरियां बद्दी गुरु नानक नू किसने जाता सी, जद मरदाने कीर्तन कीता तां प्रगटे, देख दे जे मगरों लैणा गुरु हो जांदा, खतरी दा खतरोटा ना रह जांदा, पर ए प्रताप साडे कुल दे गुणी रबाबियां दा ही सी कि लैणा गुरु बन के उसे महिमा नू पहुँच गया ते गुरु दे पुत्र वांझे गए ते तुहाडे पिता पितावां दी महिमा रबाबी बनांदे रहे ते तुहानू असां बनाया, हुण असी रज चुके हाँ, होर गुरु बनावांगे, उसदा जस गावांगे, चढ़तां दे दरवाजे तुहाडे बंद करवावांगे, गुरियाई दा फिर पता लगेगा कि वड्डियां तो आई है कि गुरता दे दाते असी सां, अज तक तां पता नहीं लगा, साड़ी कीती नहीं जाती, हुण तुहानू साड़ी कीती दा पता लगेगा जदों असां होर नू अपनी नवी कीती नाल गुरु करके तार देना है। ये वाक सुन के श्री गुरु जी अपने अपमान ते तां खिमा रूप रहे, पर गुरु नानक ते गुरु अंगद जी दी एडी डाडी चुभवी निंदा अपनी अनन भगती दी मर्यादा दे उल्ट दिसी ते ए वाक कहंदे टुर आए, ये तां फिट गए हन, फिट गए हन, गुरां ने ये की आख्या है, ये आखना सी कि उन्हां दा फिटकारे जाना सी। श्री गुरु जी अपने उसे मृदल सुभाव विच हरमंदर जी आए, थड़े दे थां आ खलोते, संगत जुड़ के आ गई, जद दिठा कि श्री गुरु जी दा भी उन्हां आदर नहीं रख्या तां सब सीनियां विचों त्रिकार निकली, पर श्री गुरु जी ने सहज नाल किया, आओ संगत जी असी आप श्री वाहिगुरु जी दी महिमा करी, इस वेले रबाब सरंदा दे के सिख बहा दिते ते श्री गुरु जी ने कीर्तन दी आग्या दिती, उस वेले सुरतान दा शुद्ध प्यार भरिया दैवी कीर्तन हो पिया, तद श्री गुरु जी ने वरदान दिता, सिखां विच राग विद्या प्रचार कीती ते रागियां दी संपर्दा टोरी। इस तों पहले जोटियां दे शब्द मिलके पढ़ने दा रिवाज संगतां विच दूसरे गुरु साहिबां दे वक्त तों जारी सी, अते रागां विच भी सिख संगतां शब्द दा गायन करदियां सन, ਪਰੰਤੂ ਅਜੇ ਤੱਕ ਰਾਗੀਆਂ ਦੀ ਰਬਾਬੀਆਂ ਵਾਂਗੂ ਸੰਪਰਦਾ ਨਹੀਂ ਟੁਰੀ ਸੀ ਕਿ ਜੋ ਕੇਵਲ ਕੀਰਤਨ ਹੀ ਕਰਿਆ ਕਰਨ ਅਤੇ ਆਪਣਾ ਸਮਾਂ ਗੁਰਬਾਣੀ ਦੇ ਸ਼ੁੱਧ ਕੰਠ ਕਰਨ, ਭਾਵ ਸਮਝਣ ਅਤੇ ਇੱਕ ਭਾਵ ਦੇ ਅਨੇਕਾਂ ਗੁਰਵਾਕਾਂ ਨੂੰ ਪ੍ਰਮਾਣ ਦੇਣ ਅਤੇ ਜਿਨ੍ਹਾਂ ਰਾਗਾਂ ਵਿੱਚ ਗੁਰੂ ਜੀ ਨੇ ਬਾਣੀ ਰਚੀ ਹੈ ਉਹਨਾਂ ਵਿੱਚ ਗਾਇਨ ਕਰਨ ਵਿੱਚ ਖਰਚ ਕਰਿਆ ਕਰਨ, ਤਾਂ ਜੋ ਉਹ ਧਾਰਨਾ ਸਦਾ ਸੁਰਜੀਤ ਰੱਖਣ ਜਿਨ੍ਹਾਂ ਪਰ ਸ੍ਰੀ ਗੁਰੂ ਅਰਜਨ ਦੇਵ ਜੀ ਖੁਦ ਗਾਇਨ ਕਰਦੇ ਸਨ ਔਰ ਜਿਸ ਦੀ ਕੁੰਜੀ ਘਰ ਪਦ ਵਿੱਚ ਰੱਖੀ ਹੈ। ਸੱਚਖੰਡ ਵਾਸੀ ਡਾਕਟਰ ਚਰਨ ਸਿੰਘ ਜੀ ਨੇ ਬਾਣੀ ਬਿਓਰਾ ਨਾਮੇ ਗ੍ਰੰਥ ਵਿੱਚ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਸਾਰੇ ਸਿਰਨਾਵਿਆਂ ਦੇ ਭਾਵ ਅਰਥ ਵਰਣਨ ਕੀਤੇ ਹਨ ਉਹਨਾਂ ਵਿੱਚ ਘਰ ਪਦ ਦਾ ਅਰਥ ਵੀ ਕੀਤਾ ਹੈ, ਪਰੰਤੂ ਉਹਨਾਂ ਦੀ ਆਖਰੀ ਖੋਜ ਇਸ ਵਿਸ਼ੇ 'ਤੇ ਜੋ ਸੀ ਉਹ ਸਰੀਰ ਦੇ ਛੇਤੀ ਟੁਰ ਜਾਣ ਕਰਕੇ ਉਸ ਗ੍ਰੰਥ ਵਿੱਚ ਸੋਧੀ ਨਹੀਂ ਜਾ ਸਕੀ। ਉਹ ਇਹ ਸੀ ਕਿ ਘਰ ਨਾਮ ਤਾਲ ਦਾ ਨਹੀਂ ਹੈ, ਜਿਸ ਤਰ੍ਹਾਂ ਦੇਸ਼ ਦੀ ਵਸਤੀ ਗਰਾਵਾਂ ਦੀ ਹੁੰਦੀ ਹੈ ਇਸੇ ਤਰ੍ਹਾਂ ਸੰਗੀਤ ਵਿੱਚ ਤ੍ਰੈ ਗ੍ਰਾਮ ਆਉਂਦੇ ਹਨ, ਜੀਕੂ ਗ੍ਰਾਂ ਘਰਾਂ ਦੇ ਬਣਦੇ ਹਨ, ਤੀਕੂ ਇਹਨਾਂ ਤਿੰਨਾਂ ਗ੍ਰਾਮਾਂ ਵਿੱਚ ਸੱਤ ਸੱਤ ਘਰ ਆਉਂਦੇ ਹਨ। ਜਿੱਥੇ ਸ੍ਰੀ ਗੁਰੂ ਜੀ ਨੇ ਘਰ ਚੌਥਾ ਲਿਖਿਆ ਹੈ ਉੱਥੇ ਇਹ ਅਰਥ ਹੈ ਕਿ ਇਹਨਾਂ 21 ਘਰਾਂ ਵਿੱਚੋਂ ਚੌਥੇ ਘਰ ਦੀ ਸੁਰ ਇਸ ਧਾਰਨਾ ਵਿੱਚ ਮੁੱਖ ਸੁਰ ਪ੍ਰਕਾਸ਼ ਦੇਣੇ ਹਾਰੀ ਹੈ। ਇਹ ਇੱਕ ਇਸ਼ਾਰਾ ਸੰਗੀਤ ਵਿੱਦਿਆ ਦੇ ਗੁਣੀਆਂ ਲਈ ਸ੍ਰੀ ਗੁਰੂ ਜੀ ਨੇ ਧਾਰਨਾ ਦੀ ਯਾਦ ਦੀ ਕਾਇਮੀ ਲਈ ਰੱਖਿਆ ਸੀ। ਗੱਲ ਕੀ ਰਾਗੀਆਂ ਨੇ ਰੁੱਸ ਗਏ ਰਬਾਬੀਆਂ ਦੀ ਥਾਂ ਮੱਲ ਲਈ, ਕੀਰਤਨ ਦੀਵਾਨ ਉਸੇ ਤਰ੍ਹਾਂ ਸ਼ੁਰੂ ਹੋ ਗਏ। ਕੌਤਕ ਹਾਰ ਸਤਿਗੁਰੂ ਜੀ ਜਿਸ ਦੇ ਸਿਰ 'ਤੇ ਹੱਥ ਧਰਨ ਉਹ ਕਿਉਂ ਨਾ ਤਾਨ ਵਾਲਾ ਹੋ ਜਾਏ, ਇਹ ਗੱਲ ਫੈਲ ਗਈ। ਸੰਗਤਾਂ ਵਿੱਚ ਇੱਕਦਮ ਬਿਜਲੀ ਚਮਕ ਗਈ ਅਤੇ ਰਬਾਬੀਆਂ ਵੱਲੋਂ ਮੂੰਹ ਮੁੜ ਗਿਆ। ਗੁਰੂ ਜੀ ਦੇ ਛੱਡੇ ਨੂੰ ਕੌਣ ਮੂੰਹ ਲਾਵੇ? ਸਿੱਖ ਆਖਣ ਜਿਨ੍ਹਾਂ ਨੂੰ ਗੁਰੂ ਜੀ ਨੇ ਕਿਹਾ ਹੈ ਫਿਟ ਗਏ, ਇਹ ਤਾਂ ਫਿਟਕੇ ਗਏ ਹਨ। ਗੁਰੂ ਫਿਟਕੇ ਨੂੰ ਕੌਣ ਮਿਲੇ? ਨਿਮਾਣੇ ਹੋ ਕੇ ਅਤੇ ਇਕੱਲੇ ਹੋ ਕੇ ਦੋਵੇਂ ਡੂਮ ਘਰ ਬੈਠ ਗਏ। ਇੰਨੀ ਦਿਨੀ ਇੱਕ ਬੁੱਢਾ ਰਬਾਬੀ ਪਰਦੇਸੋਂ ਆਇਆ, ਗੁਰੂ ਕੇ ਹਜ਼ੂਰ ਜਾ ਕੇ ਸੱਤੇ ਬਲਵੰਡ ਦੇ ਅਪਰਾਧ ਦਾ ਜ਼ਿਕਰ ਕਰਨ ਲੱਗਾ। ਨਾਂ ਸੁਣਦੇ ਸਾਰ ਸਤਿਗੁਰਾਂ ਦੇ ਨੈਣ ਭਰ ਆਏ ਅਤੇ ਬੋਲੇ, ਮੇਰੇ ਪਿਆਰੇ ਗੁਰਦੇਵ ਜੀ ਨੂੰ ਜਿਨ੍ਹਾਂ ਨੇ ਮੰਦਾ ਬੋਲਿਆ ਹੈ ਮੈਂ ਉਹਨਾਂ ਦਾ ਦਰਸ਼ਨ ਨਹੀਂ ਕਰਨਾ। ਮੈਂ ਆਪਣੇ ਪ੍ਰੀਤਮ ਜੀ ਦੇ ਨਿੰਦਕ ਦੇ ਮੱਥੇ ਨਹੀਂ ਲੱਗਣਾ। ਮੈਂ ਆਪਣੇ ਇਸ਼ਟ ਦੇਵ ਦੀ ਸ਼ਾਨ ਵਿੱਚ ਬੁਰਾ ਕਹਿਣ ਵਾਲੇ ਦਾ ਨਾਮ ਨਹੀਂ ਸੁਣਨਾ। ਜੇ ਕੋਈ ਮੇਰੇ ਪਾਸ ਆ ਕੇ ਗੱਲ ਕਰੇਗਾ ਤਾਂ ਉਹ ਨਸ਼ਰ ਹੋਵੇਗਾ। ਨਸ਼ਰ ਹੋਣਾ ਮੁਸਲਮਾਨੀ ਸਮੇਂ ਦੀ ਇੱਕ ਸਜ਼ਾ ਸੀ, ਜਿਸ ਦਾ ਰੂਪ ਇਹ ਸੀ ਮੂੰਹ ਪਰ ਕਾਲੋ ਮਲ ਕੇ ਖੋਤੇ ਉੱਤੇ ਪੂਛ ਵੱਲ ਮੂੰਹ ਕਰਕੇ ਬਿਠਾ ਦੇਣਾ ਅਤੇ ਢੋਲ ਵਜਾ ਕੇ ਸ਼ਹਿਰ ਵਿੱਚ ਫਿਰਨਾ ਅਤੇ ਲੋਕਾਂ ਵਿੱਚ ਮਿੱਟੀ ਪੱਟ ਦੇਣੀ। ਇਹ ਵਾਕ ਕੁਛ ਐਸੇ ਪ੍ਰੇਮ ਵਿੱਚ ਕਹੇ ਕਿ ਕਿਤਨਾ ਚਿਰ ਸ੍ਰੀ ਗੁਰੂ ਜੀ ਗੁਰੂ ਨਾਨਕ ਗੁਰੂ ਅੰਗਦ ਦੇਵ ਜੀ ਦੇ ਧਿਆਨ ਵਿੱਚ ਵੈਰਾ ਕਰਦੇ ਰਹੇ ਪਰ ਆਪਣੇ ਆਪ ਨੂੰ ਕਹਿੰਦੇ ਰਹੇ ਨਿੰਦਾ ਦੇ ਵਾਕ ਕਿਉਂ ਸੁਣੇ? ਇਸ ਪ੍ਰੇਮ ਅਤੇ ਵੈਰਾਗ ਵਿੱਚ ਮੈਂ ਨੀਰ ਵਹਿ ਵਹਿ ਚੱਲੇ ਦੀ ਦਸ਼ਾ ਕਿਤਨਾ ਹੀ ਕਾਲ ਰਹੀ ਔਰ ਸੰਗਤ ਸਾਰੀ ਵੈਰਾਗ ਦਾ ਰੂਪ ਹੋ ਕੇ ਰੋਂਦੀ ਰਹੀ। ਅੱਜ ਸੱਤੇ ਬਲਵੰਡ ਦੀ ਕਿਸਮਤ ਨੂੰ ਕਰੜੇ ਜੰਦਰੇ ਵੱਜ ਗਏ, ਸੰਗਤ ਵਿੱਚੋਂ ਇੱਕਦਮ ਉਹਨਾਂ ਦਾ ਨਾਤਾ ਕੱਟ ਗਿਆ। ਸੁਣ ਸ੍ਰੀ ਅਰਜਨ ਕੇ ਬਚਨ, ਸੰਗਤ ਬਿਸਮਾਈ, ਸੀਸ ਧੁਨੈ ਹੋਈ ਬੁਰੀ ਪੁੰਨ ਪੁੰਨ ਪਛਤਾਈ, ਗੁਰ ਆਇਸ ਇਹ ਭਾਂਤ ਕੀ ਸਭ ਮੈਂ ਬਿਤਾਨੀ, ਤਿੰਨ ਕੇ ਮੁੱਖ ਕੋ ਲਗੈ ਨੈ ਬੋਲੇ ਬਾਣੀ। ਉੱਧਰ ਸੱਤੇ ਬਲਵੰਡ ਨੂੰ ਦਰਿੱਦਰ ਨੇ ਘੇਰ ਲਿਆ, ਪਦਾਰਥ ਮੁੱਕ ਗਿਆ। ਲੋਹਾ ਜਦ ਅੱਗ ਦਾ ਸਤਸੰਗ ਕਰੇ ਅੱਗ ਰੂਪ ਹੋ ਜਾਂਦਾ ਹੈ, ਜਦ ਸੰਗ ਛੱਡੇ ਫਿਰ ਕਾਲਾ ਅਤੇ ਠੰਡਾ ਸੀਤ। ਸੋਈ ਸਤਸੰਗ ਤੋਂ ਟੁੱਟ ਕੇ ਸੱਤੇ ਬਲਵੰਡ ਹੋਰੀ ਦਰਿਦਰੀ ਅਤੇ ਦੁਖੀ ਹੋ ਗਏ। ਸਭ ਤੋਂ ਵੱਡਾ ਦੁੱਖ ਤਾਂ ਸੁਰਤ ਦੀ ਤਬਾਹੀ ਸੀ, ਮਨ ਚਿੜਚਿੜਾ, ਉਦਾਸ, ਛਿਤਾ, ਹਰ ਵੇਲੇ ਕਲਪਦਾ, ਕਦੇ ਨਾ ਟਿਕਦਾ, ਤਪਦਾ, ਝੂਠਾਂ ਫਰੇਬਾਂ ਕੂੜਾਂ ਕੁਸੱਤਾਂ ਵੱਲ ਧਾਈਆਂ ਕਰਨ ਵਾਲਾ ਹੋ ਗਿਆ। ਇਹ ਸਭ ਤੋਂ ਬੁਰੀ ਸਜ਼ਾ ਹੈ ਜੋ ਪਰਮਾਤਮਾ ਤੋਂ ਆਤਮਾ ਨੂੰ ਕਰੋੜਾਂ ਕੋਹਾਂ ਦੀ ਵਿੱਥ 'ਤੇ ਸਿੱਟ ਦਿੰਦੀ ਹੈ। ਇਸ ਦਸ਼ਾ ਦੇ ਨਾਲ ਪੁਰਾਣੀ ਗਰੀਬੀ ਆ ਗਈ, ਗੁਣ ਦੀ ਕਦਰ ਅੱਗੇ ਨਹੀਂ ਹੀ ਪਈ ਸੀ ਅਤੇ ਹੁਣ ਕੀ ਪੈਣੀ ਸੀ। ਇਹਨਾਂ ਦੋਹਾਂ ਕਲੇਸ਼ਾਂ ਵਿੱਚ ਮਾਫ਼ੀ ਨਹੀਂ ਚੇਤੇ ਆਉਂਦੀ, ਪਛਤਾਵਾ ਅਜੇ ਨਹੀਂ ਪੈਦਾ ਹੁੰਦਾ। ਹੈਂਕੜ ਅਤੇ ਹੈਂਕੜ ਵਿੱਚ ਸਾੜ ਅਤੇ ਸਾੜ ਵਿੱਚ ਬਲ ਬਲ ਉੱਠਦੇ ਪਵਾਕੇ ਅਤੇ ਟੈ ਟੈ ਪੈਂਦੇ ਆਸਾ ਦੇ ਬੁਰਜ ਅਤੇ ਪਾੜ ਪੜ ਮੂੰਹ ਅੜਦੀ ਤਬਾਹੀ। ਇਸ ਪਰ ਫਿਰ ਹੈਂਕੜ ਦੇ ਸਾੜੇ ਆਪਣੀ ਭੁੱਲ ਦੇਖਣ ਨਹੀਂ ਦਿੰਦੇ। ਗੁਰੂ ਦੁਆਰੇ ਸਿੱਖ ਰਾਗੀਆਂ ਦਾ ਲਾਇਕ ਹੋ ਜਾਣਾ ਈਰਖਾ ਵਿੱਚ ਸੁੱਟਦਾ ਹੈ। ਬਚਣੇ ਦੀ ਸੂਰਤ ਆਪਣੀ ਸੁਰਤ ਵਿੱਚ ਪੈਦਾ ਨਹੀਂ ਹੁੰਦੀ। ਮਨ ਵਿੱਚ ਖੋਟੇ ਸੰਕਲਪਾਂ ਦੇ ਰਾਖਸ਼ ਦਲ ਪੈਦਾ ਹੋ ਕੇ ਆਪੇ ਨੂੰ ਹੀ ਖਾਣ ਵਾਲੇ ਲਸ਼ਕਰ ਇਕੱਠੇ ਹੋ ਰਹੇ ਹਨ ਅਤੇ ਮਤ ਮਾਰੀ ਜਾਂਦੇ ਹਨ। ਨਹੀਂ ਤਾਂ ਉਸ ਨਿਰਵੈਰ ਹਿਰਦੇ ਅੱਗੇ ਨਿਰਵੈਰ ਹਿਰਦਾ ਲੈ ਗਿਆ ਕਿਹੜੀ ਗੱਲ ਸੀ ਕਿ ਸਫਾਈ ਨਾ ਹੋ ਜਾਂਦੀ। ਜਿਸ ਦੀ ਸ਼ਾਨ ਵਿੱਚ ਇਹ ਕਿਹਾ ਗਿਆ ਹੈ, ਤਿੰਨ ਨਿੰਦਕ ਦੁਸ਼ਟ ਸਭ ਤਾਰੇ ਉਸ ਪਿਆਰੇ ਸਦਾ ਪਿਆਰ ਕਰਨ ਵਾਲੇ ਦੇ ਪਾਸ ਨਹੀਂ ਜਾਣ ਦਿੰਦੀਆਂ ਤਾਂ ਆਪਣੀਆਂ ਪੁੱਠੀਆਂ ਸਮਝਾਂ। ਸਾਧ ਜਾਂ ਸਰਾਪ ਕੀ ਹੁੰਦਾ ਹੈ? ਆਪਣਾ ਮਨ ਪੁੱਠਾ ਹੁੰਦਾ ਜਾਂਦਾ ਅਤੇ ਮਤ ਵਿਗੜਦੀ ਜਾਂਦੀ ਹੈ। ਸਾਧ ਦੇ ਅੰਦਰ ਤਾਂ ਸਰਾਪ ਵਸ ਨਹੀਂ ਸਕਦਾ। ਚਾਨਣੇ ਵਿੱਚ ਹਨੇਰੇ ਦਾ ਕੀ ਥਾਂ? ਸਾਧੂ ਸਹਿਜ ਸੁਭਾਅ ਬਿਨਾਂ ਲਾਗ ਕੁਛ ਕਹਿ ਦਿੰਦਾ ਹੈ, ਪਰ ਉਹ ਨਿਰਵੈਰ ਹਿਰਦੇ ਵਿੱਚੋਂ ਨਿਕਲਦਾ ਹੈ। ਵੈਰ ਵਾਲੇ ਹਿਰਦੇ ਨੂੰ ਉਸ ਨਾਲ ਰਗੜ ਖਾ ਕੇ ਅੱਗ ਲੱਗ ਉੱਠਦੀ ਹੈ ਅਤੇ ਸੜਦੇ ਹਨ। ਸ੍ਰੀ ਗੁਰੂ ਜੀ ਦੇ ਅੰਦਰ ਸਰਾਪ ਨਹੀਂ ਹੈ। ਆਪਣੇ ਪਿਆਰੇ ਇਸ਼ਟ ਦੇਵ ਦਾ ਅਪਮਾਨ ਝੱਲ ਨਹੀਂ ਸਕਦੇ, ਸੁਣ ਨਹੀਂ ਸਕਦੇ। ਉਹਨਾਂ ਨੇ ਜੋ ਪ੍ਰੇਮ ਦੀ ਡੋਰ ਨਾਲ ਇਹਨਾਂ ਨੂੰ ਸੁਧਾਰਨਾ ਸੀ ਛੱਡ ਦਿੱਤਾ ਅਤੇ ਇਤਨਾ ਤਿਆਗ ਕੀਤਾ ਕਿ ਨਾਮ ਸੁਣਨ ਦੇ ਰਵਾਦਾਰ ਨਾ ਰਹੇ। ਸਿੱਖੀ ਸਮਝਦੀ ਸੀ ਕਿ ਗੁਰੂ ਜੀ ਸਦਾ ਨਿਰਵੈਰ ਹਨ, ਪਰ ਇਹ ਵੀ ਜਾਣਦੇ ਸਨ ਕਿ ਸੱਤੇ ਬਲਵੰਡ ਲਈ ਇੱਥੋਂ ਛੁੜਕਿਆਂ ਫਿਰ ਠੌਰ ਨਾ ਠਾਏ। ਸੰਗਤ ਗੁਰੂ ਪਿਆਰੀ ਹੈ। ਸੱਤੇ ਬਲਵੰਡ ਵਰਗੇ ਕਈ ਡੂਮ ਆਏ ਟੁਰ ਗਏ ਜੋ ਚੰਗੇ ਲੱਗਦੇ ਸਨ, ਤਾਂ ਇਸ ਕਰਕੇ ਕਿ ਚੰਗਾ ਲੱਗਣ ਵਾਲੇ ਦੀ ਸ਼ਰਨ ਵਿੱਚ ਬੈਠਦੇ ਸਨ। ਜਦ ਉੱਥੋਂ ਗਿੜਾ ਹੋ ਗਿਆ ਹੈ ਤਾਂ ਕਾਹਦੇ ਚੰਗੇ। ਹੁਣ ਸੱਤੇ ਬਲਵੰਡ ਦੀ ਜ਼ਿੰਦਗੀ ਵਿੱਚ ਹੋਰ ਪਲਟਾ ਆਇਆ, ਸਰੀਰ ਵਿੱਚ ਰੋਗ ਖੜਾ ਹੋ ਗਿਆ। ਗੁਰੂ ਰੂਪ ਪਿਆਰੀ ਸਾਧ ਸੰਗਤ ਜੀ, ਇਸ ਲਿਖਤ ਦਾ ਅਗਲਾ ਹਿੱਸਾ ਜੀ ਨੂੰ ਅੱਗੇ ਪੜ੍ਹ ਕੇ ਸਰਵਣ ਕਰਾਉਣ ਦੀ ਕੋਸ਼ਿਸ਼ ਕਰਾਂਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।